ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਸੰਤ ਉਤਰਮ ਦਾਲੰ ਆਸਰਮ ਗੋਪਾਲ ਕੀਰਤਨਾ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਸੰਤ ਗਰਮ ਦਾਲੰ ਆਸਰਮ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਨ ਓਟ ਨਾਨਕ ਪਰਮੇਸ਼ਵਰ ਚੰਦਨ ਚੰਦ ਮਾਸਰ ਗੋਰਤ ਸ਼ੀਤਲ ਥੀਵ ਨਾਨਕ ਜਪੰਦਰ ਹਰ ਨਾਮ ਪੈਰੀ ਚਰਨ ਕਮਲ ਕੀ ਓਟ ਉਦਰ ਸਗਲ ਜਾਨ ਸੁਨ ਪ੍ਰਤਾਪ ਗੋਵਿੰਦ ਨਿਰਭਉ ਭਉ ਨਾਮ ਤੋਟ ਮਾਲ ਮੂਲ ਸੰਚਿਆ ਨਾਮ ਧੰਨ ਸੰਗ ਜਨਾ ਸੋ ਸੰਗ ਪਾਇਆ ਵੱਡਾ ਪੁੰਨ ਆਪ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ ਸੰਤ ਜਨਾ ਸੋ ਸੰਗ ਪਾਇਆ ਵੱਡਾ ਪੁੰਨ ਆਪ ਪਹਿਰ ਹਰ ਧਿਆਏ ਹਰ ਜਸ ਨਿਤ ਸੋਨ
ਸਤਿਗੁਰਾਂ ਦੀ ਪਾਵਨ ਦੇਵ ਵਿੱਚ ਜੁੜ ਕੇ ਸ਼ਬਦ ਕੀਰਤਨ ਆਸਾ ਦੀ ਵਾਰਤਾ ਕੀਰਤਨ ਆਪ ਜੀ ਨੂੰ ਸਰਵਨ ਕੀਤਾ ਹੈ। ਉਪਰੰਤ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪ ਧੋ ਸ੍ਰੀ ਮੁਖ ਆਪ ਦੀ ਵਿਚਾਰ ਸਾਂਝੀ ਕਰਨ ਵਾਸਤੇ ਦੇਸ਼ ਵਿਦੇਸ਼ਾਂ ਦੇ ਅੰਦਰ ਪਤਾ ਘਰਾਂ ਵਿੱਚ ਸਤਿਗੁਰਾਂ ਦੀ ਹਾਜ਼ਰੀ ਵਿੱਚ ਨਿਰਮਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਤਿਧਾਰੀ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ ਮਾਨ ਵਿਖੇ ਅੱਜ ਦਾ ਇਹ ਪਾਵਨ ਸ੍ਰੀ ਮੁਖਵਾਸ ਸ਼ਹੀਦਾਂ ਦੇ ਸੁਰਤਾਜ ਬਾੜੀ ਕੇ ਦੇ ਕਲਬਣੀ ਪੂਜਾ ਦੇ ਉਧਾਰਿਤ ਸ਼ਾਂਤੀ ਦੇ ਮੁਜਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਮਾਂ ਦੁਆਰਾ ਸਮਿਤੀ ਨਿਪਾਈ ਦੀ ਬਖਸ਼ਿਸ਼ ਕੀਤਾ ਹੈ। ਪੰਡਿਤ ਵਿਜੇ ਰਾਮ ਜੋ ਕਾਂਚੀ ਤੋਂ ਚੱਲ ਕੇ ਸਤਿਗੁਰੂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਚਰਨ ਸ਼ਰਨ ਵਿੱਚ ਆਇਆ ਔਰ ਬੇਨਤੀ ਕੀਤੀ ਵਾਰ ਆਜ ਜਿਵੇਂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਤੇ ਆਪ ਜੀ ਦੇ ਕਾਂਚੀ ਤੋਂ ਆਏ ਹੋਏ ਪੰਡਤਾਂ ਨੂੰ ਸੰਸਕ੍ਰਿਤੀ ਦੇ ਸਲੋਕਾਂ ਰਾਹੀਂ ਪਾਵਨ ਉਪਦੇਸ਼ ਬਖਸ਼ ਕੇ ਨਿਹਾਲ ਕੀਤਾ। ਮਹਾਰਾਜ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਪਾਵਨ ਉਪਦੇਸ਼ ਬਖਸ਼ ਕਰੋ। ਸਤਿਗੁਰੂ ਪਦਮੇ ਪਾਤਸ਼ਾਹ ਜੀ ਦੇ ਰਾਜ ਜੈਸਵਰੀ ਦੀਵਾਰ ਵਿੱਚ ਆਏ ਹੋਏ ਪੰਡਿਤ ਨੂੰ ਪਾਵਨ ਉਪਦੇਸ਼ ਬਖਸ਼ ਕੀਤਾ। ਜੈਸਵਰੀ ਦੀ ਵਾਰ ਦਾ ਸਤਾਰ ਵਾਸਲ ਜਿਸ ਵਿੱਚ ਪੰਡਿਤ ਵਿਜੇ ਰਾਜ ਨੇ ਬੇਨਤੀ ਕੀਤੀ ਮਹਾਰਾਜ ਸੰਸਾਰ ਸਮੁੰਦਰ ਤੋਂ ਕੌਣ ਪਾਰ ਹੁੰਦਾ ਹੈ ਔਰ ਸਭ ਤੋਂ ਠੰਡੀ ਸੀਤਲ ਵਸਤੂ ਕਿਹੜੀ ਹੈ ਤਾਂ ਸਤਿਗੁਰੂ ਪਾਤਸ਼ਾਹ ਜੀ ਪਾਵਨ ਸਲੋਕ ਅਤੇ ਪੌੜੀ ਰਾਹੀਂ ਉਪਦੇਸ਼ ਬਖਸ਼ਣ ਕਰਦੇ ਨੇ। ਆਓ ਪਿਆਰ ਸਹਿਤ ਮਨ ਬਿਰਤੀਆਂ ਨੂੰ ਏਕਾਗਰ ਕਰਕੇ ਸਰਵਨ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮੇਰੇ ਆਪਣੀ ਉਚਾਰਨ ਕੀਤੀ ਹੋਈ ਹੈ। ਇਹਦੇ ਵਿੱਚ ਸਾਰੇ ਸਲੋਕ ਅਤੇ ਸਾਰੀਆਂ ਪੌੜੀਆਂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਨੇ। ਸਲੋਕ ਮੇਰੇ ਤੁਹਾਨੂੰ ਅਤੇ ਪੌੜੀਆਂ ਟੀਕਾ ਰੂਪ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 709 ਤੇ ਅੱਜ ਦਾ ਪਾਵਨ ਸ੍ਰੀ ਮੁਖਵਾਰ ਸੁਭਾਈਮਾਨ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਬਿਗਰ ਨੂੰ ਦਇਆ ਲਈ ਦਇਆ ਦੇ ਘਰ ਵਾਹਿਗੁਰੂ ਪਰਮੇਸ਼ਵਰ ਨੇ ਆਪ ਸੰਤਾਂ ਦਾ ਉਧਾਰ ਕੀਤਾ ਹੈ। ਸੰਗਤ ਜੀ, ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ ਵਿੱਚ ਜ਼ਿਕਰ ਕੀਤਾ ਉਹ ਸੰਤ ਭਾਗਾਂ ਵਾਲੇ ਨੇ ਜਿਨ੍ਹਾਂ ਦੇ ਸਰੀਰ ਰੂਪੀ ਘਰ ਵਿੱਚ ਨਾਮ ਰੂਪੀ ਧਰਮ ਹੈ, ਜਿਨ੍ਹਾਂ ਨੂੰ ਸਾਹ ਲੈਂਦੇ ਹੈ, ਗਰਾਸ ਭੋਜਨ ਛਕਦੇ ਆ, ਵਾਹਿਗੁਰੂ ਦਾ ਨਾਮ ਨਹੀਂ ਭੁੱਲਦਾ, ਧਨ ਸੇ ਸੇ ਨਾਨਕਾ ਪੂਰਨ ਸੋ ਸਭ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਪੂਰਨ ਸਾਧੂ ਨੇ, ਉਹ ਪੂਰਨ ਸੰਤ ਨੇ। ਐਸੇ ਜਿਹੜੇ ਸ਼ਾਤ ਆਤਮਾ ਨੇ ਉਹਨਾਂ ਦਾ ਉਧਾਰ ਦਇਆਲੂ ਦਇਆ ਦਾ ਘਰ ਵਾਹਿਗੁਰੂ ਪਰਮੇਸ਼ਵਰ ਆਪ ਕਰਦਾ ਹੈ। ਕਿਵੇਂ ਕਰਦਾ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਸੰਤਾਂ ਨੇ ਗੋਪਾਲ ਜੋ ਬਿਰਤਬੂ ਦਾ ਪਾਲਕ ਹੈ ਉਸ ਵਾਹਿਗੁਰੂ ਦੇ ਕੀਰਤਨ ਦਾ ਆਸਰਾ ਲਿਆ ਹੋਇਆ ਹੈ ਅੱਤੇ ਪੈਰ ਉਹਦੀ ਕੀਰਤੀ ਕਰਦੇ ਨੇ, ਅੱਤੇ ਪੈਰ ਉਹਦੀ ਸਿਹਤ ਸਲਾਹ ਕਰਦੇ ਨੇ, ਉਹਦਾ ਦਰਸ ਕਰਦੇ ਨੇ ਔਰ ਵਾਹਿਗੁਰੂ ਦਾ ਕੀਰਤਨ ਉਹਦੀ ਕੀਰਤੀ ਉਹਦੀ ਸਿਹਤ ਸਲਾਹ ਕਰਨ ਵਾਲੇ ਸੰਤਾਂ ਨੂੰ ਇਹ ਪਰਮੇਸ਼ਰ ਆਪ ਸੰਸਾਰ ਸਮੁੰਦਰ ਤੋਂ ਪਾਰ ਕਰਦਾ ਹੈ। ਇਸੇ ਤਰ੍ਹਾਂ ਹੀ ਜਿਹੜੇ ਸੰਤਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵਾਹਿਗੁਰੂ ਦੀ ਕੀਰਤੀ ਦਾ, ਉਹਦੇ ਕੀਰਤਨ ਦਾ, ਉਹਦੀ ਸੰਤ ਸਲਾਹ ਦਾ ਅੱਤੇ ਪੈਰ ਆਸਰਾ ਲਿਆ, ਜਿਹੜੇ ਉਹਨਾਂ ਦੇ ਸਤਸੰਗੀ ਬਣ ਜਾਂਦੇ ਨੇ, ਸੰਗਤ ਜੀ ਫਿਰ ਉਹ ਸੰਤ ਉਹਨਾਂ ਦਾ ਵੀ ਸੰਸਾਰ ਸਮੁੰਦਰ ਤੋਂ ਉਧਾਰ ਕਰ ਦਿੰਦੇ ਨੇ, ਪਾਰ ਉਤਾਰਾ ਕਰ ਦਿੰਦੇ ਨੇ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਹੈ, ਬਲਿਆਰੀ ਕਿੰਨਾ ਗੁਰਸਿੱਖਾ ਹੈ, ਆਪ ਤਰੇ ਤਾਰੇ ਸਰਿਤਾ, ਮੈਂ ਉਹਨਾਂ ਗੁਰਸਿੱਖਾਂ ਤੋਂ ਬਲਿਆਰ ਜਾਂਦਾ ਹਾਂ ਜਿਹੜੇ ਆਪ ਗੁਰੂ ਸ਼ਬਦ ਰੂਪੀ ਜਹਾਜ ਤੇ ਸਵਾਰ ਹੋ ਕੇ ਤਾਰੇ ਤੇ ਸ੍ਰਿਸ਼ਟੀ ਨੂੰ ਉਤਾਰਦੇ ਨੇ। ਤੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਭਾਈ ਮੰਝ ਜੀ ਨੂੰ ਕਿਹਾ ਸੀ, ਮੰਝ ਪਿਆਰਾ ਗੁਰੂ ਦਾ ਗੁਰਮੰਝ ਪਿਆਰਾ, ਮੰਝ ਗੁਰੂ ਦਾ ਗੋਲ ਦਾ ਜਗ ਲੰਘਣ ਹਾਰਾ। ਸਤਿਗੁਰੂ ਜੀ ਕਹਿੰਦੇ ਮੰਝ ਗੁਰੂ ਨੂੰ ਪਿਆਰ ਕਰਦਾ ਹੈ, ਗੁਰੂ ਮੰਝ ਨੂੰ ਪਿਆਰ ਕਰਦਾ ਹੈ ਤੇ ਮੰਝ ਗੁਰੂ ਦਾ ਜਹਾਜ ਹੈ। ਜਿਹੜਾ ਭਾਈ ਮੰਝ ਦਾ ਸੰਗੀ ਬਣੇਗਾ, ਸੰਗਤ ਕਰੇਗਾ, ਉਹਦਾ ਪਾਰ ਉਤਾਰਾ ਹੋਵੇਗਾ। ਸਤਿਗੁਰਾਂ ਨੇ ਜ਼ਿਕਰ ਕੀਤਾ ਜਿਨੀ ਨਾਮ ਧਿਆਇਆ ਗਾਇਨ ਸਤਿਗੁਰ ਕਾਲ ਨਾਨਕ ਤੇ ਮੁੱਖ ਉਗਲੇ ਕੀਤੀ ਛੁੱਟੀ ਨਾਲ ਜਿਨ੍ਹਾਂ ਨੇ ਸਖਤ ਮਿਹਨਤ ਕਰਕੇ ਰਾਤ ਦਿਨ ਵਾਹਿਗੁਰੂ ਦਾ ਨਾਮ ਧਿਆਉਣਾ ਕੀਤਾ ਉਹਨਾਂ ਨਾਲ ਜੁੜ ਕਰਕੇ ਇਕਦਿਆਂ ਦਾ ਪਾਰ ਉਤਾਰਾ ਹੋ ਗਿਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਨਾਨਕ ਤੇ ਮੁੱਖ ਉਗਲੇ ਹੋਰ ਕੀਤੀ ਛੁੱਟੀ ਨਾਲ ਹੋਰ ਕਿਤਨੇ ਲੁਕਾਈ ਦੇ ਜੀਵ ਉਹਨਾਂ ਦੇ ਸੰਗੀ ਬਣ ਕੇ ਉਹਨਾਂ ਦੇ ਸੰਗਤ ਕਰਕੇ ਇਸ ਭੈ ਦਾ ਸੰਸਾਰ ਸਮੁੰਦਰ ਤੋਂ ਪਾਰ ਹੋ ਗਏ ਜਿੱਥੇ ਆਪ ਪਰਮੇਸ਼ਰ ਦੇ ਪਿਆਰੇ ਸੰਤ ਵਾਹਿਗੁਰੂ ਦੇ ਕੀਰਤਨ ਦੇ ਆਸਰੇ ਮਾਤ ਲੋਕ ਤੋਂ ਪਾਰ ਹੁੰਦੇ ਨੇ ਪਰਮੇਸ਼ਰ ਉਹਨਾਂ ਨੂੰ ਪਾਰ ਕਰਦਾ ਹੈ। ਸੰਗਤ ਜੀ ਪਰ ਉਹ ਜਹਾਜ ਰੇ ਪੜ ਕੇ ਲੋਕਾਈ ਨੂੰ ਪਾਰ ਕਰਦੇ ਜਨਮ ਮਰਨ ਬਹੁ ਹਰਮੈ ਨਾਹੀ ਜਨ ਪਾਰੇ ਪਕਾਰੀ ਆਏ ਜੀਏ ਦਾਨ ਦੇ ਭਗਤੀ ਲਾਏ ਹਰਸੋ ਲਾਇਨ ਮਿਲਾਏ ਜੀਆਂ ਨੂੰ ਜੀ ਦਾਨ ਦੇ ਕੇ ਭਗਤੀ ਜੋੜਦੇ ਭਗਤੀ ਵਿੱਚ ਲਾ ਕੇ ਤੇ ਪ੍ਰਭੂ ਦੇ ਵਿਛੜਿਆਂ ਨੂੰ ਪ੍ਰਭੂ ਨਾਲ ਮਿਲਾ ਦਿੰਦੇ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਕਥਨ ਹੈ ਕਿ ਜੇ ਕੋਈ ਵਡਭਾਗੀ ਸੰਤਾਂ ਦੀ ਸ਼ਰਨ ਵਿੱਚ ਆ ਜਾਵੇ ਤੇ ਸੰਤ ਇਹਨੂੰ ਜਨਮਾਂ ਜਨਮਾਤਰਾਂ ਦੇ ਵਿਛੜੇ ਹੋਏ ਨੂੰ ਪ੍ਰਭੂ ਦਾ ਮਿਲਾ ਦਿੰਦੇ ਨੇ। ਜਨਮ ਜਨਮ ਦਾ ਵਿਛੜਿਆ ਹੋਵੇ ਤਿਹਾਰ ਸੇ ਆਣ ਮਿਲਾ ਦੇ। ਸਤਿਗੁਰੂ ਜੀ ਕਹਿੰਦੇ ਜਨਮਾਂ ਜਨਮਾਤਰਾਂ ਦੇ ਵਿਛੜੇ ਹੋਏ ਨੂੰ ਵਾਹਿਗੁਰੂ ਨਾਲ ਮਿਲਾ ਦਿੰਦੇ ਨੇ। ਆਪ ਵੀ ਤਰੇ ਨੇ ਤੇ ਜਿਹੜੇ ਉਹਨਾਂ ਦੀ ਸੰਗਤ ਵਿੱਚ ਆ ਜਾਂਦੇ ਨੇ ਫਿਰ ਵਾਹਿਗੁਰੂ ਕਿਰਪਾ ਕਰਕੇ ਭਾਈ ਉਹਨਾਂ ਨੂੰ ਵੀ ਤਾਰ ਦਿੰਦਾ। ਨਿਰਮਲ ਸੰਤ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਜਿਹੜੇ ਨਾਮ ਦੇ ਰਸਦੇ ਸ਼ਾਂਤੀ ਦੇ ਪੁੰਜੇ ਸੰਤ ਹਨ ਉਹਨਾਂ ਦਾ ਸੰਗ ਜਿਹੜੇ ਕਰਦੇ ਨੇ ਭਾਈ ਉਹ ਨਿਰਮਲ ਪਵਿੱਤਰ ਹੋ ਜਾਂਦੇ ਨੇ। ਸੰਤ ਦਾ ਸੰਗ ਪਵਿੱਤਰ ਹੈ, ਸੰਤ ਦਾ ਸੰਗ ਕਰਨ ਵਾਲਾ ਵੀ ਪਵਿੱਤਰ ਹੋ ਜਾਂਦਾ ਹੈ। ਚੰਦਨ ਨਿਕਟ ਸਭ ਚੰਦਨ ਹੋ ਗਿਆ, ਚੰਦਨ ਦੇ ਬੂਟੇ ਦੇ ਨੇੜੇ ਨੇੜੇ ਜਿੰਨੇ ਵੀ ਹੋਰ ਬੂਟੇ ਨੇ ਵਾਸ ਨੂੰ ਛੱਡ ਕੇ ਸਤਿਗੁਰੂ ਵੀ ਕਹਿੰਦੇ ਸਾਰੇ ਹੀ ਚੰਦਨ ਦਾ ਰੂਪ ਬਣ ਗਏ ਨੇ। ਉਹਨਾਂ ਵਿੱਚੋਂ ਚੰਦਨ ਵਰਗੀ ਖੁਸ਼ਬੂ ਆਉਂਦੀ ਹੈ ਪਰ ਇੱਕ ਬੂਟਾ ਵਾਸ ਦਾ ਹੈ ਜਿਹੜਾ ਆਪਣੀ ਵਡਿਆਈ ਵਿੱਚ ਡੁੱਬਾ ਹੋਇਆ ਚੰਦਨ ਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰਦਾ। ਭਗਤ ਜੀ ਨੇ ਜ਼ਿਕਰ ਕੀਤਾ ਕਬੀਰ ਬਾਸ ਬਡਾਈ ਬੀਬਿਆ ਇਹ ਮਤ ਕਬੀਰ ਦੇ ਕੋਈ ਚੰਦਨ ਕਾ ਨਿਵਟਾ ਵਸਾ ਬਾਸ ਸੁਗੰਧ ਨਾ ਹੋਏ। ਬਾਸ ਦਾ ਬੂਟਾ ਜਿਹੜਾ ਉਹ ਆਪਣੀ ਵਡਿਆਈ ਵਿੱਚ ਡੁੱਬਾ ਹੋਇਆ ਕਿ ਚੰਦਨ 52 ਉਂਗਲਾਂ ਹੈ ਤੇ ਛੋਟਾ ਜਿਹਾ ਪੌਦਾ ਹੈ, ਮੈਂ ਬਹੁਤ ਉੱਚਾ ਲੰਮਾ ਹਾਂ ਮੇਰੇ ਵਰਗਾ ਹੋਰ ਕੋਈ ਹੈ ਆਡਲ। ਭਗਤ ਜੀ ਕਹਿੰਦੇ ਆਪਣੀ ਵਡਿਆਈ ਵਿੱਚ ਡੁੱਬਾ ਉੜ ਕਰਕੇ ਚੰਦਨ ਦੀ ਖੁਸ਼ਬੂ ਚੰਦਨ ਦੀ ਸੁਗੰਧੀ ਨੂੰ ਪ੍ਰਾਪਤ ਨਹੀਂ ਕਰ ਸਕਿਆ, ਖਾਲੀ ਰਹਿ ਗਿਆ ਹੈ। ਇਸੇ ਤਰ੍ਹਾਂ ਕਈ ਸੰਤਾਂ ਦਾ ਸੰਗ ਕਰਕੇ ਸੰਤਾਂ ਦਾ ਰੂਪ ਬਣ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ, ਪਰ ਕਈ ਵਾਸ ਵਕਤ ਸੰਤਾਂ ਦੀ ਸੰਗਤ ਵਿੱਚ ਜਾ ਕੇ ਵੀ ਖਾਲੀ ਰਹਿ ਜਾਂਦੇ ਨੇ। ਤੇ ਸੰਤਾਂ ਦੇ ਸੰਗ ਵਿੱਚ ਜਾ ਕੇ ਇਸ ਸੰਗਤ ਵਿੱਚ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਵਿਹਲੇ ਕਿ ਲੰਗਰ ਬੜਾ ਸਵਾਦ ਬੜਿਆ ਵਾ, ਸਗੋਂ ਚੁਕਾਓ ਦਾਦਕ ਆਨੰਦ ਲਓ। ਪਰ ਜਿਹਨਾਂ ਨੇ ਵਿਚਾਰਿਆ ਕਿ ਅਸੀਂ ਭਾਏ ਦਾ ਇਸ ਵਿਸਾਰ ਚ ਮੰਦਿਰ ਤੋਂ ਪਾਰ ਹੋਣਾ, ਉਹਨਾਂ ਨੇ ਸੰਗਤ ਜੀ ਸੰਤਾਂ ਦੇ ਗੁਣ ਗ੍ਰਹਿਣ ਕੀਤੇ, ਸੰਗਤ ਵਿੱਚ ਰਹਿ ਕੇ ਸੇਵਾ ਕੀਤੀ, ਸਿਮਰਨ ਭਜਨ ਕੀਤਾ। ਤੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਨਿਰਮਲਮ ਸੰਤ ਸੰਗ, ਜਿਹੜੇ ਸੰਤਾਂ ਦੇ ਸੰਗੀ ਨੇ ਉਹਨਾਂ ਦੇ, ਇਹ ਵੀ ਭਾਈ ਨਿਰਮਲ ਪਵਿੱਤਰ ਹੋ ਗਏ ਪਰਮੇਸ਼ਵਰ। ਸੱਚੇ ਪਾਤਸ਼ਾਹ ਜੀ ਵਾਰ ਵਾਰ ਜ਼ਿਕਰ ਕਰਦੇ ਨੇ ਕਿ ਸੰਤਾਂ ਨੇ ਪਰਮੇਸ਼ਵਰ ਦੀ ਓਟ ਟੇਕ ਗ੍ਰਹਿਣ ਕੀਤੀ ਹੋਈ ਹੈ। ਸੰਤਨ ਅਵਰ ਨਾ ਪਾਓ ਜਾਨੀ, ਬੇਪਰਵਾਹ ਸਦਾ ਰੰਗ ਹਰ ਕੇ ਜਾ ਕੇ ਪਾਕ ਸੁਆਮੀ। ਸੰਤ ਹੋਰ ਕਿਸੇ ਨੂੰ ਨਹੀਂ ਜਾਣਦੇ, ਸੰਤ ਬੇਪਰਵਾਹ ਨੇ, ਕਿਉਂਕਿ ਉਹਨਾਂ ਦਾ ਪੱਕ ਮਾਲਕ ਪਰਮੇਸ਼ਵਰ ਆਪ ਕਰਦਾ ਹੈ। ਵਾਹਿਗੁਰੂ ਦੇ ਪ੍ਰੇਮ ਵਿੱਚ ਭੁੱਜੇ ਹੋਏ, ਇਸ ਕਰਕੇ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਭਾਈ ਸੰਤਾਂ ਨੇ ਇੱਕੋ ਪਰਮੇਸ਼ਵਰ ਦੀ ਤੇਗ ਗ੍ਰਹਿਣ ਕੀਤੀ ਪਗੜੀ ਹੈ, ਤੇ ਜਿਹੜੇ ਉਹਨਾਂ ਦੇ ਸੰਗੀ ਦੇ ਭਾਈ ਉਹ ਵੀ ਪਵਿੱਤਰ ਹੋ ਜਾਂਦੇ ਨੇ। ਚੰਦਨ ਚੰਦ ਸੁਰਗ ਰੁੱਤ, ਪੰਡਿਤ ਨੇ ਬੇਨਤੀ ਕੀਤੀ ਮਹਾਰਾਜ ਦੁਨੀਆਂ ਦੇ ਅੰਦਰ ਸਭ ਤੋਂ ਵੱਧ ਠੰਡੀ ਚੀਜ਼ ਕਿਹੜੀ ਹੈ? ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਦੁਨੀਆਂ ਦੇ ਲੋਕ ਚੰਦਨ ਨੂੰ ਠੰਡਾ ਮੰਨਦੇ ਨੇ। ਤਾਂ ਗਰਮੀਆਂ ਦੇ ਵਿੱਚ ਪ੍ਰਾਪਤ ਸਮੇਂ ਜਦੋਂ ਏਸੀ ਕੂਲਰ ਪੱਖੇ ਆਦਿਕ ਦੇ ਏਸੀ ਹੁੰਦੇ ਨਾ, ਉਦੋਂ ਕਈ ਲੋਕ ਚੰਦਨ ਰਗੜ ਕੇ ਆਪਣੇ ਸਰੀਰ ਤੇ ਲਗਾਇਆ ਕਰਦੇ ਸਨ ਠੰਡ ਵਾਸਤੇ। ਸੱਚੇ ਪਾਤਸ਼ਾਹ ਵੀ ਕਹਿੰਦੇ ਕਈਆਂ ਨੇ ਚੰਦਰਮਾ ਨੂੰ ਵੀ ਠੰਡਾ ਮੰਨਿਆ ਹੈ। ਜਦੋਂ ਦਿਨ ਦਾ ਰਾਜਾ ਸੂਰਜ ਅਸਤ ਹੋ ਜਾਂਦਾ ਹੈ, ਰਾਤਰੀ ਆਉਂਦੀ ਹੈ, ਰਾਤਰੀ ਦਾ ਰਾਜਾ ਚੰਦਰਮਾ ਪ੍ਰਕਾਸ਼ਦਾ ਹੈ, ਤੇ ਇਹ ਆਪਣੀਆਂ ਠੰਡੀਆਂ ਕਿਰਨਾਂ ਛੱਡਦਾ ਹੈ। ਚੰਦਰਮਾ ਜਦੋਂ ਠੰਡੀਆਂ ਕਿਰਨਾਂ ਛੱਡਦਾ ਤੇ ਸਈਅ ਦੀ ਰਾਤ ਠੰਡੀ ਹੋ ਜਾਂਦੀ ਹੈ, ਭਿੱਜ ਜਾਂਦੀ ਹੈ। ਔਰ ਇਸੇ ਤਰ੍ਹਾਂ ਹੀ ਸਰਦੀ ਦੀ ਰੁੱਤ, ਸਰਦੀ ਦਾ ਮੌਸਮ ਇਹ ਬਹੁਤ ਠੰਡਾ ਹੈ। ਚੰਦਨ ਵੀ ਠੰਡਾ ਹੈ, ਚੰਦਰਮਾ ਵੀ ਠੰਡਾ ਹੈ, ਔਰ ਸਰਦੀ ਦੀ ਰੁੱਤ ਵੀ ਠੰਡੀ ਹੈ। ਇਹ ਕੀ ਕਰਦੇ ਨੇ ਜੀ, ਸਰੀਰ ਨੂੰ ਠੰਡ ਦਿੰਦੇ ਨੇ ਪਰ ਮਨ ਨੂੰ ਠੰਡ ਨਹੀਂ ਦਿੰਦੇ। ਚੰਦਰ ਲਾਉਣ ਨਾਲ ਚੰਦਰਮਾ ਦੀ ਚਾਨਣੀ ਵਿੱਚ ਬੈਠਣ ਕਰਕੇ ਸਰਦੀ ਦੀ ਰੁੱਤ ਵਿੱਚ ਸਰੀਰ ਨੂੰ ਠੰਡ ਤਾਂ ਲੱਗਦੀ ਹੈ ਪਰ ਮਨ ਨੂੰ ਠੰਡ ਨਹੀਂ ਲੱਗਦੀ। ਕਾਰਨ ਸੱਚੇ ਪਾਤਸ਼ਾਹ ਜੀ ਅੱਗੇ ਦੱਸਦੇ ਸੱਚੇ ਪਾਤਸ਼ਾਹ ਜੀ ਕਹਿੰਦੇ ਮੂਲ ਕਦਾ ਚਿੱਤ ਵੀ ਕਾਮ ਅਗਿਆਨਤਾ ਦੀ ਗਰਮੀ ਵਿਕਾਰਾਂ ਦੀ ਗਰਮੀ ਈਰਖਾ ਤ੍ਰਿਸ਼ਨਾ ਦੀ ਗਰਮੀ ਜਿਹੜੀ ਹੈ ਨਾ ਉਹ ਕਦੇ ਵੀ ਨਹੀਂ ਮਿਟਦੀ। ਬਾਹਰੋਂ ਤਾਂ ਬੰਦਾ ਠੰਡਾ ਹੈ, ਬਾਹਰੋਂ ਤਾਂ ਸੀਤਲ ਦਾਸ ਹੈ, ਪਰ ਜੇ ਕਿਤੇ ਛੇੜ ਕੇ ਵੇਖੋ ਤੇ ਅੰਦਰ ਭਾਂਬੜ ਮੱਚਦੇ ਨੇ। ਅੰਤਰ ਅਗਨ ਬਾਹਰ ਧਨ ਸੁਹਾ, ਬਾਹਰ ਪਿੰਡੇ ਦੇ ਉੱਤੇ ਸਵਾਹ ਮਲੀ ਬੈਠਾ ਹੈ ਤੇ ਅੰਦਰ ਅੱਗ ਮੱਚਦੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਭਾਵੇਂ ਦੁਨੀਆਂ ਦੇ ਲੋਕਾਂ ਨੇ ਚੰਦਨ ਚੰਦਰਮਾ ਤੇ ਸਰਦੀ ਦੇ ਰੁੱਤ ਨੂੰ ਠੰਡਾ ਮੰਨਿਆ ਹੈ, ਪਰ ਇਹਨਾਂ ਠੰਡੀਆਂ ਚੀਜ਼ਾਂ ਕਰਕੇ ਅਗਿਆਨਤਾ ਦੀ ਗਰਮੀ ਵਿਕਾਰਾਂ ਦੀ ਗਰਮੀ ਈਰਖਾ ਦੀ ਗਰਮੀ ਜਿਹੜੀ ਹੈ ਨਾ ਜੀ ਉਹ ਕਦਾ ਚਿੱਤ ਦੀ ਨਹੀਂ ਮਿਲਦੀ। ਫਿਰ ਬੇਨਤੀ ਕੀਤੀ ਮਹਾਰਾਜ ਆਪ ਕਿਰਪਾ ਕਰਕੇ ਦੱਸੋ ਕਿ ਕਿਹੜੀ ਵਸਤੂ ਹੈ ਜਿਹੜੀ ਠੰਡੀ ਹੈ। ਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਸੀਤਲ ਚੀਜ਼ ਨਾਨਕਾ। ਇਹ ਪੰਡਿਤ ਜੀ ਇਹ ਸੀਤਲ ਜਿਹੜੇ ਹਰੀ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਨਾਮ ਸੰਗਤ ਜੀ ਇਹ ਸਭ ਤੋਂ ਠੰਡਾ ਹੈ, ਨਾਮ ਸਭ ਤੋਂ ਸੀਤਲ ਹੈ। ਇਹ ਵਿਕਾਰਾਂ ਦੀ ਅਗਿਆਨਤਾ ਦੀ ਈਰਖਾ ਦੀ ਗਰਮੀ ਨੂੰ ਮਿਟਾਉਂਦਾ ਹੈ। ਤੇ ਜਦੋਂ ਮਨ ਨੂੰ ਠੰਡ ਪਵੇ ਉਹ ਤਨ ਵੀ ਠੰਡਾ ਹੁੰਦਾ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਠੰਡਾ ਪਰਮੇਸ਼ਰ ਦਾ ਨਾਮ ਹੈ। ਤੇ ਜਿਹੜੇ ਨਾਮ ਨਾਲ ਜੁੜ ਜਾਂਦੇ ਨੇ, ਸਿਮਰਨ ਭਜਨ ਵਿੱਚ ਜੁੜ ਜਾਂਦੇ ਨੇ, ਭਾਈ ਉਹ ਸਾਰਿਆਂ ਤੋਂ ਸੀਤਲ ਹੁੰਦੇ ਨੇ, ਉਹ ਠੰਡੇ ਹੁੰਦੇ ਨੇ। ਜਿਵੇਂ ਸਤਿਗੁਰਾਂ ਨੇ ਜ਼ਿਕਰ ਕੀਤਾ ਹੈ ਨਾ, ਸ਼ਸਤਰ ਪੀਕੜ ਕਾਟ ਡਾਰਿਓ ਮਨ ਨਾ ਕੀ ਨੋਰੋਸ, ਕਾਜ ਉਹ ਤੇ ਲੈ ਸਵਾਰਿਓ ਪਹਿਲਾਂ ਦੀ ਬੋਲੋਸ। ਜਿਹਨਾਂ ਦੇ ਅੰਦਰ ਨਾਮ ਕਰਕੇ ਠੰਡ ਹੈ, ਸੀਤਲ ਪਾਈ ਹੈ, ਕੋਈ ਟਿੱਕੇ ਟਿੱਕੇ ਚਲਪਰ ਲੈ ਕੇ ਉਹਨਾਂ ਨੂੰ ਕੱਟ ਦੇਵੇ, ਪਰ ਕਦੇ ਵੀ ਉਹਦੇ 'ਤੇ ਰੋਸ ਨਹੀਂ ਕਰਦੇ, ਉਹਨੂੰ ਰੋਸ ਨਹੀਂ ਕਰਦੇ ਕਿ ਇਹਨੇ ਮੈਨੂੰ ਵੱਢਿਆ ਕੁੱਟਿਆ ਮਾਰਿਆ। ਸਤਿਗੁਰੂ ਜੀ ਕਹਿੰਦੇ ਉਹ ਭਾਈ ਇੰਨੇ ਸੀਤਲ ਨੇ। ਸੱਚੇ ਪਾਤਸ਼ਾਹ ਜੀ ਦੇ ਅਨਿਲ ਪਿਆਰੇ ਭਗਤ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਹੈ, ਸੰਤ ਮਿਲਾ ਕੇ ਸੁਣੀਐ ਕਹੀਐ, ਸ਼ਾਇਦ ਆਤਮਾ ਪਰਮੇਸ਼ਰ ਦੇ ਪਿਆਰੇ ਮਿਲ ਜਾਣ, ਉਹਨਾਂ ਦੇ ਬਚਨ ਸਰਵਣ ਕਰੀਏ। ਕੁਛ ਉਹਨਾਂ ਨੂੰ ਆਪਣੇ ਵੱਲੋਂ ਵੀ ਬੇਨਤੀਆਂ ਕਰੀਏ, ਮਹਾਰਾਜ ਸਾਡਾ ਕਿਹੜੇ ਪਾਰ ਉਤਾਰਾ ਹੋ ਸਕਦਾ ਹੈ। ਪਰ ਨਾਲ ਹੀ ਭਗਤ ਜੀ ਨੇ ਜ਼ਿਕਰ ਕੀਤਾ, ਮਿਲੇ ਅਸੰਤ ਮਲਚ ਕਰ ਰਹੀਏ। ਜੇ ਅਸੰਤ ਮਿਲ ਜਾਵੇ, ਅਚਾਤ ਆਤਮਾ ਕ੍ਰੋਧੀ, ਤੇ ਫਿਰ ਭਗਤ ਜੀ ਕਹਿੰਦੇ ਟਿੱਕੇ ਪਕੀਤੇ ਰਹੀਏ। ਨੂੰ ਕਿ ਉੱਤੇ ਬੋਲਣ ਦੀ ਵੀ ਲੋੜ ਨੂੰ ਉੱਥੇ ਸਾਨੂੰ ਕੋਈ ਲਾਹ ਪ੍ਰਾਪਤ ਵੀ ਹੋਵੇਗਾ। ਸਤਿਗੁਰੂ ਪਾਤਸ਼ਾਹ ਵੀ ਕਹਿੰਦੇ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਨੇ, ਸਿਮਰਨ ਭਜਨ ਕਰਦੇ ਨੇ, ਜਿਹਨਾਂ ਦੇ ਅੰਦਰ ਵਾਹਿਗੁਰੂ ਦਾ ਨਾਮ ਟਿਕ ਜਾਂਦਾ ਹੈ, ਪ੍ਰਪੱਕ ਹੋ ਜਾਂਦਾ ਹੈ, ਸਮਝ ਜੀ ਫਿਰ ਉਹ ਸੀਤਲ ਹੋ ਜਾਂਦੇ ਨੇ, ਉਹ ਠੰਡੇ ਹੋ ਜਾਂਦੇ ਨੇ। ਨਾਮ ਹੀ ਸਭ ਤੋਂ ਸੀਤਲ ਹੈ, ਤੱਤੀ ਲੋਹ ਬੈਠ ਕੇ ਉਬਲਦੇ ਤੇਲ ਵਿੱਚ ਉਬਾਲੇ ਖਾ ਕੇ ਤੱਤੀ ਰੇਤ ਸੇਸ ਵਿੱਚ ਭਜਾ ਕੇ ਵੀ ਸੀਤਲ ਕਿਸੇ ਨੂੰ ਦੋਸ਼ ਨਹੀਂ ਦਿੰਦੇ। ਨਾਮ ਦੇ ਨਾਲ ਜੁੜੇ ਹੋਏ ਨੇ ਸਤਿਗੁਰੂ ਵੀ ਕਹਿੰਦੇ ਜਿਹੜੇ ਨਾਮ ਜਪਦੇ ਨੇ ਭਾਈ ਸੀਤਲ ਨੇ ਠੰਡੇ ਸਤੇ ਪਾਤਸ਼ਾਹ ਜੀ ਨੇ ਸਲੋਕ ਦੀ ਵਿਆਖਿਆ ਪੌੜੀ ਵਿੱਚ ਵੀ ਕੀਤੀ ਹੈ। ਸਤਿਗੁਰੂ ਜੀ ਕਹਿੰਦੇ ਨੇ ਚਰਨ ਕਮਲ ਕੀ ਓਟ, ਵਾਹਿਗੁਰੂ ਦੇ ਪਾਵਨ ਨੂੰ ਸ਼ਬਦ ਰੂਪੀ ਚਰਨਾਂ ਕਮਲਾਂ ਦੀ ਓਟ ਜਿਨ੍ਹਾਂ ਨੇ ਪਗੜੀ
ਸਗਲ ਗਿਆਨ।
ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਉਹ ਸਾਰੇ ਗਿਆਨ ਉਹ ਸਾਰੇ ਦਾਸ ਸੇਵਕ ਇਸ ਭੈ ਦਾ ਸੰਸਾਰ ਚ ਮੰਦਰ ਤੋਂ ਉਧਰ ਗਏ ਪਾਰ ਹੋ ਗਏ।
ਸੋਨ ਪ੍ਰਤਾਪ ਵੇਦਾ
ਕਰਕੇ ਜਾਣਨੇ ਦੇ ਵਾਹਿਗੁਰੂ ਪਰਮੇਸ਼ਰ ਹੈ, ਗਿਆਨ ਕਰਕੇ ਜਾਣਿਆ ਜਾਂਦਾ ਹੈ, ਉਹਦਾ ਪ੍ਰਤਾਪ ਸੁਣ ਕੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਦੇ ਮਾਨ ਭੈ ਤੋਂ ਰਹਿ ਗਏ ਜੀ ਨਿਰਭਉ
ਗਿਆ।
ਪਾਤਸ਼ਾਹ ਜੀ ਕਹਿੰਦੇ ਕਦਾ ਚਿੱਤ ਵੀ ਭਾਈ ਉਹਨਾਂ ਨੂੰ ਤੇਲ ਘਾਟਾ ਨਹੀਂ ਪੈਂਦਾ। ਕਹਿੰਦੇ ਉਹਨਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ ਹੈ, ਜਿਹਨਾਂ ਕੋਲ ਨਾਮ ਰੂਪੀ ਧਨ ਹੈ ਨਾ ਜੀ, ਇਹ ਨਾ ਮੁੱਕਦਾ ਨਾ ਕਿਤੇ ਜਾਂਦਾ ਹੈ, ਇਹ ਨਾਮ ਰੂਪੀ ਧਨ ਸਦੀਵ ਕਾਲ ਰਹਿਣ ਵਾਲਾ ਹੈ। ਜਿਵੇਂ ਅਸੀਂ ਪ੍ਰਤੱਖ ਦੁਨਿਆਵੀ ਧਨ ਮਿਹਨਤ ਕਰਕੇ ਇਕੱਠਾ ਕਰਦੇ ਹਾਂ, ਨਾਮ ਰੂਪੀ ਧਨ ਵੀ ਮਿਹਨਤ ਦੇ ਨਾਲ ਹੀ ਇਕੱਠਾ ਹੁੰਦਾ ਹੈ। ਅੰਮ੍ਰਿਤ ਵੇਲੇ ਚੜਾਉਣ ਚੜਾਉਣ ਪਾਣੀ ਕਰਕੇ ਵਾਹਿਗੁਰੂ ਦਾ ਸੁਰਤ ਜੋੜ ਕੇ ਵਾਹਿਗੁਰੂ ਦਾ ਸਿਮਰਨ ਕਰਨਾ, ਇਹ ਨਾਮ ਰੂਪੀ ਧਨ ਨੂੰ ਇਕੱਠਾ ਕਰਨ ਦੀ ਜ਼ਰੂਰਤੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹਨਾਂ ਨੂੰ ਕਦਾ ਚਿੱਤ ਵੀ ਤੋਟ ਨਹੀਂ ਆਉਂਦੀ, ਘਾਟਾ ਨਹੀਂ ਪੈਂਦਾ, ਜਿਹਨਾਂ ਨੇ ਨਾਮ ਰੂਪੀ ਧਨ ਇਕੱਠਾ ਕੀਤਾ।
ਸੰਤ ਜਨਾ ਸੁਣ ਸੰਗ,
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸੰਤ ਜਨਾ ਸੁਣ ਸੰਗ, ਸੰਤ ਜਨਾਂ ਦਾ ਸੰਗ ਉਹਨਾਂ ਦੀ ਸੰਗਤ, ਵੱਡਿਆਂ ਭਾਗਾਂ ਕਰਕੇ ਵੱਡਿਆਂ ਪੁੰਨਾਂ ਕਰਕੇ ਸੰਗਤ ਉਹਨਾਂ ਦੀ ਸੰਗਤ ਪ੍ਰਾਪਤ ਹੁੰਦੀ ਹੈ ਜਿਹਨਾਂ ਦੇ ਕੋਲ ਨਾਮ ਰੂਪੀ ਧਨ ਹੈ, ਜਿਹਨਾਂ ਦੇ ਕੋਲ ਨਾਮ ਕਰਕੇ ਸੀਤਲ ਪਾਈ ਹੈ। ਔਰ ਜਿਹੜੇ ਆਦ ਕਰੇ ਤੇ ਸ੍ਰਿਸ਼ਟੀ ਨੂੰ ਤਾਰਦੇ ਨੇ ਉਹਨਾਂ ਦਾ ਸੰਗ ਵੱਡਿਆਂ ਕਰ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦਾ ਹੈ। ਵੱਡੇ ਭਾਗ ਅਰਸੇ ਬਣਿਆ, ਇਹ ਵੱਡਿਆਂ ਭਾਗਾਂ ਵਾਲੇ ਪਰਮੇਸ਼ਰ ਦੇ ਪਿਆਰੇ ਸੰਤ ਜਿਹਨਾਂ ਦੇ ਵਾਹਿਗੁਰੂ ਨਾਲ ਪ੍ਰੀਤ ਬਣ ਆਈ, ਤੇ ਇਹ ਜੀਵ ਵੀ ਵੱਡਿਆਂ ਭਾਗਾਂ ਵਾਲੇ ਨੇ ਜਿਹਨਾਂ ਦੀ ਸੰਤਾਂ ਨਾਲ ਬਣ ਆਈ ਹੈ, ਜਿਹਨਾਂ ਨੂੰ ਸੰਤਾਂ ਦੀ ਸੰਗਤ ਪ੍ਰਾਪਤ ਹੋਈ ਹੈ। ਸੰਤ ਜਨਾਂ ਤੇ ਸੰਗ ਪਾਈਆ ਵੱਡੇ ਪੁੰਨ, ਮਹਾਤਮਾ ਦੀ ਸੰਗਤ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੀ ਹੈ। ਬੇਨਤੀ ਕੀਤੀ ਵਾਰ संगत प्राप्त हो जाए फिर की करना चाहिए। सतगुरु जी कहते हैं भाई संतों की संगत जाके ना गप्पा नहीं मार देनी चाहिए, इधर उधर दिया गल्ला नहीं करनिया चाहिए। की करना चाहिए महाराज? सचे पातशाह जी कहते हैं आठ पैर हर त्याए संतों की संगत जाके अटे पैर वाहेगुरु में त्यागना कर। वाहेगुरु में चेते कर सचे पातशाह भी कह लगे भाई हरी का जस हरी की सिफत सलाह ओरी वडियाई ओरिया पता कहानियां जो नेता प्रति भाई संतों की संगत जाके सरवण करया कर। एक तो वाहेगुरू में चेते करना ध्यान, दूजा करना करके वाहेगुरू की सिफत सलाह सरवण करनी है। एक संता को गए मुर्के काली वापस करता है नहीं भाई, उत्ते जाके वाहगुरु की सिफत सलाह करनी ते वाहगुरु की सिफत सलाह सुननी। तो असल दे विच संता दा संग भी कोई है, संग भी जिते वाहगुरु की सिफत सलाह हो रही होगी तो स्रोते जन जुड़ करके वाहगुरु की सिफत सलाह सुन रहा हूं कोई संत है। जो संत भी आप दुनिया दिया गप्पा मारी जाता है तो फिर चेलिया की प्राप्त होगा? फिर उन्होंने भी कोई प्राप्त नहीं होना। जरा आप जुड़िया वाहगुरु की सिफत सलाह करता सचे पातशाह भी कहते उन्होंने संगत जाके अटे पैर वाहगुरु ध्याना कर, वाहगुरु का जस सरवण करा कर। ये पावन हुक्म के बाद सतगुरां ने बख्शिश की आओ प्यार सर चल रही लड़ी वार कथा के विचार सब करिए। ਕਰਦੀ ਕਹਿੰਦੇ ਭਾਈ ਮੇਰੀਆਂ ਬਾਹਾਂ ਬੰਨ ਕੇ ਨਾ ਤੇ ਮੈਨੂੰ ਭਿਲਾ ਭੇਮ ਦੀ ਤਰ੍ਹਾਂ ਬਣਾ ਕੇ ਕੱਟਾ ਜਿਹਾ ਕਰਕੇ ਨਾ ਤੇ ਹਾਥੀ ਦੇ ਵਾਰੀ ਸੁੱਟ ਦਿੱਤਾ
ਹਸਦੀ ਕਰੋ
ਪਰ ਜਿਹੜਾ ਬਹਾਵਤ ਸੀ ਨਾ ਉਹਨੇ ਗੁੱਸੇ ਵਿੱਚ ਆ ਕੇ ਕਰੋਪਲਾਮ ਗੁੱਸੇ ਦਾ ਕਰੋਪਲਾਮ ਕੁੰਡੇ ਦਾ ਵੀ ਹੈ ਸੰਗਤ ਜੀ ਮਹਾਵਤ ਨੇ ਗੁੱਸੇ ਵਿੱਚ ਆਣ ਕੇ ਹਾਥੀ ਦੇ ਮੂੜ ਸਿਰ ਵਿੱਚ ਕੁੰਡਾ ਮਾਰਿਆ
ਹਸਤ ਭਾਗ ਚੀਸਾ ਮਾਰ
ਹੁਣ ਮਹਾਵਤ ਜਿਹੜਾ ਸੀ ਨਾ ਉਹ ਹਾਥੀ ਨੂੰ ਭਗਤ ਕਬੀਰ ਸਾਹਿਬ ਜੀ ਵੱਲੋਂ ਤੋਰਦਾ ਕਬੀਰ ਸਾਹਿਬ ਜੀ ਵੱਲੋਂ ਤੋਰ ਲਿੱਤੇ ਉਹਨੂੰ ਆਪਣੇ ਪੈਰਾਂ ਦੇ ਥੱਲੇ ਲੈ ਕੇ ਤਰੜ ਦੇ ਪਰ ਹੋਇਆ ਕੁਛ ਇਹਦੇ ਉਲਟ ਜਿਹੜੇ ਵਾਹਿਗੁਰੂ ਦੀ ਸਿੱਖ ਸਲਾਹ ਕਰਦੇ ਨੇ ਉਹਨਾਂ ਨੇ ਰੱਖਿਆ ਉਹ ਆਪ ਕਰਦਾ ਸਮੇਂ ਜੀ ਬਚਪਨ ਕਿੰਨੀਆਂ ਮਰਜ਼ੀ ਚਾਲਾਂ ਚੱਲੀ ਜਾਵੇ ਪਰ ਵਾਹਿਗੁਰੂ ਇਹਨਾਂ ਨੂੰ ਤੱਤੀ ਵਾਰ ਨਹੀਂ ਲੱਗਣ ਦਿੰਦਾ ਹੁਣ ਭਗਤ ਕਬੀਰ ਸਾਹਿਬ ਜੀ ਦੇ ਵਿੱਚ ਉਹਨਾਂ ਦੀ ਹਾਥੀ ਨੂੰ ਨਰਸਿੰਘ ਦਾ ਰੂਪ ਦਿਸ ਰਿਹਾ ਸੀ ਵਿਦਵਾਨਾਂ ਨੇ ਜ਼ਿਕਰ ਕੀਤਾ ਤੇ ਉਹਨੂੰ ਸ਼ੇਰ ਦਿਸਦਾ ਸੀ ਗਾੜੀ ਭਗਤ ਕਬੀਰ ਸਾਹਿਬ ਜੀ ਦੀ ਤਾਂ ਮੈਂ ਹਾਥੀ ਨੂੰ ਸ਼ੇਰ ਬੋਲਦਾ ਸੀ ਤੇ ਕੀ ਹੋਇਆ ਹਸਤ ਭਾਗ ਕਾ ਚੀਸਾ ਮਾਰੇ ਹਾਥੀ ਵੇਖ ਕੇ ਮੈਨੂੰ ਚੀਕਾ ਮਾਰਦਾ ਪਿਛਾੜੂ ਦੌੜਦਾ ਹੈ ਤੇ ਮਹਾਵਤ ਪੂਰਨ ਤੋਰ ਕੇ ਭਗਤ ਕਬੀਰ ਸਾਹਿਬ ਜੀ ਵੱਲੇ ਕਰਦਾ ਹੈ ਪਰ ਉਹ ਕਬੀਰ ਸਾਹਿਬ ਜੀ ਵੱਲੇ ਤੁਰਦਾ ਨਹੀਂ
ਕਿਉਂ
ਹਾਥੀ ਆਪਣੀ ਬੋਲੀ ਵਿੱਚ ਕਹਿੰਦਾ ਆ ਮੂਰਤ ਕਿਉਂ ਬਲਿਹਾਰੇ ਮੈਂ ਇਸ ਮੂਰਤ ਤੋਂ ਵਾਰ ਨੇ ਫੇਰ ਨੇ ਸਦਕੇ ਜਾਂਦਾ
ਆਹੇ ਮੇਰੇ ਖਾਤਰ ਤੁਮਰਾ ਜੋੜ
ਭਗਤ ਕਬੀਰ ਸਾਹਿਬ ਜੀ ਨੂੰ ਬੇਨਤੀ ਕੀਤੀ ਮਹਾਰਾਜ ਫਿਰ ਤੁਸਾਂ ਕੀ ਕੀਤਾ ਜਦੋਂ ਤੁਹਾਡੀਆਂ ਬਾਹਾਂ ਬੰਨ ਕੇ ਤੁਹਾਡੀ ਤੋੜਨੀ ਜੀ ਬਣਾ ਕੇ ਹਾਥੀ ਵਾਰੀ ਸੁੱਟ ਦਿੱਤਾ ਮਹਾਵਤ ਨੇ ਹਾਥੀ ਨੂੰ ਤੋੜਨ ਦਾ ਯਤਨ ਕੀਤਾ ਭਗਤ ਜੀ ਕਹਿੰਦੇ ਅਗਰ ਤਾਂ ਭਾਈ ਇੱਕ ਵਾਹਿਗੁਰੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਆਹੇ ਮੇਰੇ ਕਾਬਰ ਉਮਰਾ ਜੋੜ ਆਹੇ ਦਾ ਅਰਥ ਹੈ ਐ ਮੇਰੇ ਕਾਬਰ ਮੇਰੇ ਮਾਲਕ ਮੈਨੂੰ ਤਾਂ ਤੁਹਾਡਾ ਜੋਰ ਤੁਹਾਡਾ ਆਸਰਾ ਹੈ
ਕਾਜੀ ਬਕਬੋ ਹਸਤੀ ਤੋਰ
ਭਗਤ ਜੀ ਕਹਿੰਦੇ ਮੈਂ ਤਾਂ ਵਾਹਿਗੁਰੂ ਦੇ ਚਰਨਾਂ ਵਿੱਚ ਅਰਦਾਸ ਕਰ ਰਿਹਾ ਸੀ ਤੇ ਜਿਹੜਾ ਕਾਜੀ ਸੀ ਉਹ ਬਕਵਾਸ ਕਰੀ ਜਾਂਦਾ ਸੀ ਬਕਬੋ ਨਾਮ ਬਕਵਾਸ ਦਾ ਵੀ ਹੈ ਬਕਬੋ ਨਾਮ ਬੋਲਣ ਦਾ ਵੀ ਹੈ ਇਹ ਬੋਲ ਰਿਹਾ ਸੀ ਕੀ ਕਹਿ ਰਿਹਾ ਸੀ ਕਾਜੀ ਬਕਬੋ ਹਸਤੀ ਤੋਰ ਕਾਜੀ ਬਕਵਾਸ ਕਰਦਾ ਗੁੱਸੇ ਨਾਲ ਕਹਿੰਦਾ ਅਰੇ ਮਹਾਵਤ ਤੂੰ ਹਾਥੀ ਨੂੰ ਤੋੜ ਨਾ ਕਰ ਭਗਤ ਕਬੀਰ ਸਾਹਿਬ ਜੀ ਦੇ ਹਾਥੀ ਚਾੜ ਕੇ ਤੇ ਇਹਨੂੰ ਤੋੜ ਤੋੜ ਦੇ ਭਾਵ ਇਹਦੇ ਟੁਕੜੇ ਕਰਦੇ
ਰਹਾਓ
ਦੇ ਕੇ ਪਰਮਾਉਂਦੇ ਨੇ
ਰੇ ਮਹਾਵਤ ਤੁਝਦਾਰੇ ਪਾਪ
ਜਦੋਂ ਹਾਥੀ ਭਗਤ ਕਬੀਰ ਸਾਹਿਬ ਜੀ ਵੱਲੇ ਨਹੀਂ ਨਾ ਤੁਰਦਾ ਕਾਜੀ ਜਿਹੜਾ ਸੀ ਨਾ ਕਈ ਵਾਰ ਜਿਹੜੇ ਚਮਚਾਗਰੀ ਕਰਨ ਵਾਲੇ ਹੁੰਦੇ ਨੇ ਨਾ ਉਹ ਲੋਕਾਂ ਨੂੰ ਵਿਖਾਉਣ ਵਾਸਤੇ ਕਿ ਮੈਂ ਬਾਦਸ਼ਾਹ ਦਾ ਬੜਾ ਨਿਗਤ ਵਰਤੀ ਹਾਂ ਬਾਦਸ਼ਾਹ ਮੈਨੂੰ ਹੋਰ ਵੀ ਤਿਆਰ ਕਰੇ ਇਹ ਫਿਰ ਚਮਚਾਗਰੀ ਬੜੀ ਭਰ ਭਰ ਕੇ ਕਰਦੇ ਆ ਸੱਚੇ ਪਾਤਸ਼ਾਹ ਵੀ ਕਹਿੰਦੇ ਨੇ ਫਿਰ ਜਿਹੜਾ ਕਾਜੀ ਸੀ ਨਾ ਜੀ ਇਹ ਹੋਰ ਗੁੱਸੇ ਵਿੱਚ ਆ ਗਿਆ ਕਹਿਣ ਲੱਗਾ ਰੇ ਮਹਾਵਤ ਤੂੰ ਡਰੋ ਪਾਪ ਤੂੰ ਹਾਥੀ ਨੂੰ ਨਹੀਂ ਤੋੜਦਾ ਮੈਨੂੰ ਇਹ ਪ੍ਰਤੀਤ ਹੁੰਦਾ ਕਿ ਤੂੰ ਕਬੀਰ ਸਾਹਿਬ ਜੀ ਤੋਂ ਵੱਡੀ ਲੈ ਲਈ ਤੂੰ ਕਬੀਰ ਸਾਹਿਬ ਜੀ ਦੀ ਮਦਦ ਕਰ ਰਿਹਾ ਇਸ ਕਰਕੇ ਤੂੰ ਹਾਥੀ ਕਬੀਰ ਵੱਲੋਂ ਨਹੀਂ ਤੋੜਦਾ ਤੂੰ ਇਹਦੇ ਦੋ ਟੁਕੜੇ ਨਹੀਂ ਕਰ ਰਿਹਾ ਯਾਦ ਰੱਖ ਰੇ ਮਹਾਵਤ ਹੇ ਮਹਾਵਤ ਹੇ ਹਾਥੀ ਨੂੰ ਤੋੜਨ ਵਾਲੇ ਵਿਕਾਰੋ ਕਾਟ ਤੇਰਾ ਸਿਰ ਕੱਟ ਕੇ ਸੁੱਟ ਦਿਆਂਗਾ
ਤੂੰ ਸਹਾ
ਬਚਣਾ ਤੇ ਫਿਰ ਇਸ ਹਾਥੀ ਨੂੰ ਤੋੜਨਾ ਪੈਣਾ। ਇਸ ਹਾਥੀ ਦੀਆਂ ਸੁਣ ਦੀਆਂ ਜਿਹੜੀਆਂ ਸੱਟਾਂ ਨੇ ਨਾ, ਇਹ ਭਗਤ ਕਬੀਰ ਸਾਹਿਬ ਜੀ ਦੇ ਉੱਤੇ ਘਾਲੇ ਮਾਰਨੇ ਨੂੰ ਕਰ, ਔਰ ਭਗਤ ਕਬੀਰ ਸਾਹਿਬ ਜੀ ਦੇ ਪਰਾਵੇ ਟੁਗੜੇ ਕਰ, ਤੇ ਜੇ ਕੋਈ ਉਹਨੂੰ ਟੁਗੜੇ ਨਾ ਕੀਤਾ ਤੇ ਫਿਰ ਮੈਂ ਤੇਰਾ ਸਿਰ ਕੱਟ ਕੇ ਸੁੱਟ ਦਿਆਂਗਾ। ਕਹਿੰਦੇ ਹਾਥੀ ਸੰਗਤ ਜੀ ਤੁਰਦਾ ਨਹੀਂ, ਹਾਥੀ ਭਗਤ ਕਬੀਰ ਸਾਹਿਬ ਜੀ ਦੇ ਟੁਗੜੇ ਨਹੀਂ ਕਰਦਾ। ਕਿਉਂ? ਹਾਥੀ ਇਹ ਮਸਤ ਖਲੋਤਾ ਹੈ ਜਿਵੇਂ ਕੋਈ ਧਿਆਨ ਧਾਰੀ ਧਿਆਨ ਦੇ ਵਿੱਚ ਜੁੜਿਆ ਹੁੰਦਾ ਹੈ। ਜਿਵੇਂ ਕੋਈ ਬੰਦਾ ਧਿਆਨ ਲਾ ਕੇ ਜੁੜ ਜਾਂਦਾ ਹੈ, ਹਸ ਪਦਾ ਤੋੜਾ ਧਰੇ ਧਿਆਨ, ਇਹ ਭਗਵਾਨ ਦਾ ਧਿਆਨ ਧਾਰੀ ਖਲੋਤਾ ਹੈ। ਇਹਨੂੰ ਭਗਤ ਕਬੀਰ ਸਾਹਿਬ ਜੀ ਦੇ ਵਿੱਚ ਪ੍ਰਭੂ ਦੇ ਦਰਸ਼ਨ ਹੋ ਰਹੇ ਨੇ। ਜਿਸ ਪ੍ਰਭੂ ਨੇ ਹਾਥੀ ਦੀ ਯਾਦ ਬਚਾਈ ਸੀ ਉਹਦੇ ਦਰਸ਼ਕ ਹੁੰਦੇ ਨੇ, ਇਸ ਕਰਕੇ ਹਾਥੀ ਤੁਰਦਾ
ਨਹੀਂ।
ਹਾਥੀ ਆਪਣੀ ਬੋਲੀ ਵਿੱਚ ਕਹਿੰਦਾ ਵਾਕਰਦਾ ਬਸਤ ਭਗਵਾਨ, ਇਹਦੇ ਅੱਗੇ ਵਿੱਚ ਤਾਂ ਵਾਹਿਗੁਰੂ ਪਰਮੇਸ਼ਰ ਵੱਸ ਰਿਹਾ ਹੈ, ਮੈਂ ਇਹਦੇ ਤੇ ਵਾਰ ਕਿਵੇਂ
ਕਰਾਂ।
ਪਾਠੀ ਦੇ ਲੋਕ ਜਿਹੜੇ ਭਗਤ ਕਬੀਰ ਸਾਹਿਬ ਜੀ ਦੇ ਮਦਦਗਾਰ ਸਨ, ਇਹ ਵੀ ਪਹੁੰਚ ਗਿਆ ਕਿ ਉਹਨਾਂ ਨੇ ਬਾਦਸ਼ਾਹ ਨੂੰ ਕਿਹਾ, ਬਾਦਸ਼ਾਹ ਸਲਾਮਤ, ਕਿਆ ਅਪਰਾਧ ਸੰਤ ਹੈ ਕਿੰਨਾ। ਇਹ ਸੰਤ ਭਗਤ ਕਬੀਰ ਸਾਹਿਬ ਜੀ ਨੇ ਦੱਸ ਕੀ ਅਪਰਾਧ ਕੀਤਾ, ਕਿਹੜੇ ਅਪਰਾਧ ਬਦਲੇ ਇਹਨੂੰ ਤੂੰ ਬੰਨ ਕੇ ਤੇ ਹਾਥੀ ਗਾੜੀ
ਸੁੱਟਿਆ।
ਭਗਤ ਕਬੀਰ ਸਾਹਿਬ ਜੀ ਦੀ ਪੇਟ ਪੰਡ ਬੰਨ ਕੇ ਤੇ ਕੁੰਚਰ ਹਾਥੀ ਦੇ ਅੱਗੇ ਤੇ ਸੁੱਟਣਾ ਕੀਤਾ ਹੈ, ਦੱਸ ਇਹਨੇ ਕੀ ਅਪਰਾਧ ਕੀਤਾ, ਕੀ ਮਾੜਾ ਕੀਤਾ ਤੇਰਾ।
ਕੁੰਚਰ ਪੇਟ ਮੈਂ ਨਮਸਕਾਰ
ਹੈ ਬਾਦਸ਼ਾਹ ਦੇ ਕੱਟ ਭਾਨ ਦੇ ਨਾਲ ਜਿਹੜਾ ਕੁੰਚਰ ਹਾਥੀ ਹੈ ਨਾ, ਉਹ ਤਾਂ ਭਗਤ ਕਬੀਰ ਸਾਹਿਬ ਜੀ ਜਿਹਨਾਂ ਨੂੰ ਕੋਈ ਪੰਡ ਪੋਟਲੀ ਦੀ ਤਰ੍ਹਾਂ ਬੰਨ ਕੇ ਸੁੱਟਿਆ ਹੋਇਆ ਨਾ, ਉਹ ਤਾਂ ਪੋਟਲੀ ਦੀਆਂ ਪਰਿਕਰਮਾ ਲੈ ਕੇ ਇਹ ਨਮਸਕਾਰ ਕਰਦਾ ਹੈ, ਸਿੱਖਦਾ ਕਰਦਾ ਹੈ, ਮੱਥਾ ਟੇਕਦਾ।
ਦੂਜੀ ਨਹੀਂ ਕਾਜੀ ਅੰਧਿਆਰਾ,
ਉਹ ਲੋਕ ਗੁੱਸੇ ਵਿੱਚ ਕਹਿਣ ਲੱਗੇ, ਦੇਖੋ ਬਾਦਸ਼ਾਹ ਤੁਹਾਡਾ ਜਿਹੜਾ ਕਾਜੀ ਹੈ ਨਾ, ਫਤਵਾ ਦੇਣ ਵਾਲਾ ਜਿਹੜਾ ਸਜ਼ਾ ਦੇ ਰਿਹਾ ਹੈ, ਇਹ ਹੈਗਾ ਅੰਨਾ, ਇਹ ਅਗਿਆਨਤਾ ਦੇ ਵਾਸਤੇ ਵੇਂਦਾ ਨਹੀਂ, ਇਹਨੂੰ ਸਮਝ ਨਹੀਂ ਪਈ। ਹਾਥੀ ਵਾਰ ਵਾਰ ਭਗਤ ਜੀ ਨੂੰ ਮੱਥਾ ਟੇਕਦਾ ਹੈ, ਭਗਤ ਜੀ ਦੇ ਉੱਤੇ ਵਾਰ ਨਹੀਂ ਕਰ ਰਿਹਾ, ਪਰ ਇਹ ਵਾਸਤੇ ਕਲੋਤਾ ਹੀ ਅੱਜ ਨੂੰ ਵੇਲਾ ਹੋਈ ਜਾ ਰਿਹਾ, ਇਹ ਭਗਤ ਨੂੰ ਡਾਟੀ ਜਾਂਦਾ ਤੇ ਦੇ ਤੋੜਦਾ ਤੇ ਤੇਰਾ ਸਿਰ ਵੜ ਦਿਆਂਗਾ। ਬੂਟੀ ਨਹੀਂ ਕਾਜੀ ਅੰਧਿਆਰੇ, ਅੰਨੇ ਕਾਜੀ ਨੇ ਇਸ ਗੱਲ ਨੂੰ ਸਮਝਿਆ ਨਹੀਂ। ਸੰਗਤ ਜੀ ਜਦੋਂ ਕੋਈ ਰਾਜ ਦੇ ਨਸ਼ੇ ਵਿੱਚ ਅੰਨਾ ਹੁੰਦਾ ਨਾ, ਫਿਰ ਉੱਥੇ ਭਾਵੇਂ ਕਰਾਮਾਤਾਂ ਵੀ ਵਰਤਦੀਆਂ ਹੋਣ ਪਰ ਇਹ ਸਮਝਦਾ ਨਹੀਂ, ਇਹਨੂੰ ਦਿਸਦਾ ਨਹੀਂ। ਇਸੇ ਤਰ੍ਹਾਂ ਦੇਖੋ ਇਹ ਕਰਾਮਾਤ ਹੈ, ਭਗਤ ਕਬੀਰ ਸਾਹਿਬ ਜੀ ਮਾਤੀ ਮੱਥਾ ਟੇਕਦਾ ਹੈ, ਜੇ ਭਾਵਤ ਉਹਦੇ ਸਿਰ ਵਿੱਚ ਕੁੰਡਾ ਮਾਰਦਾ ਤੇ ਅੱਗੇ ਤੁਰ ਭਗਤ ਕਬੀਰ ਸਾਹਿਬ ਜੀ ਵੱਲੇ ਤੇ ਕੀਕਾ ਮਾਰ ਕੇ ਪਿਛਾਂ ਨੂੰ ਭੱਜਦਾ ਹੈ, ਪਰ ਜਿਹੜਾ ਕਾਜੀ ਹੈ ਨਾ ਉਹ ਅਗਿਆਨਤਾ ਕਰਕੇ ਅੰਨਾ ਹੈ ਤੇ ਉਹਨੂੰ ਦਿਸਦਾ ਹੀ ਕੁਛ ਨਹੀਂ, ਸਮਝਦਾ ਹੀ ਕੁਛ ਨਹੀਂ, ਬਸ ਉਹ ਦੇਖੋ ਕੀ ਰੱਖੀ ਭਗਤ ਕਬੀਰ ਸਾਹਿਬ ਜੀ ਨੂੰ ਮਾਰਨਾ ਹੀ ਮਾਰਨਾ, ਇਹਨੂੰ ਮਕਾਉਣਾ ਹੈ, ਇਹਨੂੰ ਵੀ ਰਹਿਣ ਦੇਣਾ, ਉਹਦੇ ਮਨ ਵਿੱਚ ਕੇਵਲ ਇਹ ਹੀ ਹੈ। ਇਸ ਕਰਕੇ ਉਹ ਸਮਝਦਾ
ਨਹੀਂ, ਪਤੀਆ ਭਰ ਲੀਨਾ,
ਭਗਤ ਜੀ ਕਹਿੰਦੇ ਨੇ ਤਿੰਨ ਵਾਰ ਮੈਨੂੰ ਰਾਤੀ ਦੇ ਗਾੜੀ ਸੁੱਟ ਕਰਕੇ ਪਤੀਆ ਵਾ ਲੈੜਾ ਕੀਤਾ। ਅਥਵਾ ਤਿੰਨ ਵਾਰ, ਇੱਕ ਵਾਰੀ ਆਤੀ ਲੈੜੀ, ਇੱਕ ਵਾਰੀ ਅੱਗ ਵਿੱਚ ਤੇ ਇੱਕ ਵਾਰੀ ਪਾਣੀ ਤੇ, ਇਹ ਤਿੰਨ ਵਾਰ ਮੈਨੂੰ ਸਜਾ ਦੇ ਕੇ ਇਹਨਾਂ ਨੂੰ ਮੇਰਾ ਪਤੀਆ ਵਾ ਲੈਣਾ ਕੀਤਾ।
ਮਨ ਕਠੋਰ ਤਜੁਰਨਾ ਪਤੀਆ,
ਪਰ ਇਹ ਕਠੋਰ ਮਨ ਵਾਲੇ ਅਜੇ ਵੀ ਪਤੀਜੇ ਨੂੰ ਪ੍ਰਸੰਨ ਨਹੀਂ ਹੋਏ।
ਕਬੀਰ ਹਮਰਾ ਗੋਬਿੰਦ,
ਕਬੀਰ ਸਾਹਿਬ ਜੀ ਕਥਨ ਕਰਦੇ ਨੇ, ਭਾਈ ਸਾਡਾ ਤੇ ਇਹ ਵਾਹਿਗੁਰੂ ਰੱਖਿਆ ਹੈ, ਸਾਡੀ ਰੱਖਿਆ ਕਰਨ ਵਾਲਾ ਤੇ ਇਹ ਮਾਲਕ ਹੈ ਪਰਮੇਸ਼ਰ ਆਪ। ਅਸੀਂ ਦਾ ਇਹ ਆਸਰਾ ਲਿਆ ਸੀ ਕਿ ਮਾਲਕ ਤੇਰੇ ਤੋਂ ਬਗੈਰ ਹੋਰ ਕਿਸੇ ਦਾ ਆਸਰਾ ਨਹੀਂ, ਤੂੰ ਕਿਰਪਾ ਕਰਨੀ ਤੇ ਇਹ ਸਾਡਾ ਰੱਖਿਆ ਹੈ, ਉਹਨੇ ਆਪ ਹੀ ਸਾਡੀ ਰੱਖਿਆ ਕੀਤੀ।
ਭਗਤ
ਜੀ ਕਹਿੰਦੇ ਨੇ ਚੌਥੇ ਪਦ ਮੈਂ ਜਾਨਕੀ ਜਿੰਦ, ਜਾਨ ਦਾਸ ਕਬੀਰ ਦੀ ਜਿਹੜੀ ਜਿੰਦ ਬੁੱਧੀ ਹੈ ਨਾ, ਜਿਹੜੀ ਸੁਰਤੀ ਹੈ, ਇਹ ਚੌਥੇ ਪਦ ਵਿੱਚ ਟਿਕੀ ਹੋਈ ਸੀ। ਦੇ ਅਭਿਆਸ ਤੋਂ ਉੱਪਰ ਸਾ ਜੋ ਕੁਛ ਉਹਨਾਂ ਨੇ ਕੀਤਾ ਮੈਨੂੰ ਉਹਦੇ ਬਾਰੇ ਕੋਈ ਪਤਾ ਨਹੀਂ ਲੱਗਾ, ਪਰ ਉਹਨਾਂ ਨੇ ਜੋ ਵੀ ਕੀਤਾ ਉਹ ਮੈਨੂੰ ਮਾਰਨ ਵਾਸਤੇ ਕੀਤਾ, ਪਰ ਵਾਹਿਗੁਰੂ ਨੇ ਆਪ ਕਿਰਪਾ ਕਰਕੇ ਮੇਰੀ ਰੱਖਿਆ ਕੀਤੀ ਹੈ। ਸੰਗਤ ਜੀ ਜਿਹੜੇ ਉਹਦੇ ਨਾਲ ਜੁੜੇ ਰਹਿੰਦੇ ਨੇ, ਫਿਰ ਉਹਨਾਂ ਦੀ ਰਾਖੀ ਉਹ ਪਰਮੇਸ਼ਰ ਆਪ ਕਰਦਾ ਹੈ। ਇਹ ਭਗਤ ਕਬੀਰ ਸਾਹਿਬ ਜੀ ਨੇ ਚੱਲ ਰਹੀ ਰਾਜ ਗੋਲ ਵਿੱਚ ਭਗਤ ਬਾਣੀ ਵਿੱਚ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੱਚੇ ਪਾਤਸ਼ਾਹ ਦੀ ਕਿਰਪਾ ਕਰਨ, ਸਾਰੇ ਆਸਰੇ ਛੱਡ ਕੇ ਵਾਹਿਗੁਰੂ ਦਾ ਆਸਰਾ ਲੈਣਾ ਚਾਹੀਦਾ। ਸਤਿਗੁਰਾਂ ਦਾ ਪਿਤਾ ਕੋਟ ਚੁਗਰ ਆਪ ਵਾਲੀਆਂ ਸੰਤਾਂ ਦਾ ਰੋਮ ਰੋਮ ਕਰਕੇ ਧੰਨਵਾਦ। ਹੁਣ ਮੈਂ ਪਿੰਡਾਂ ਦੀ ਖਿਮਾ ਕਰਨੀ ਜੀ।
ਕਹਾ ਕਬੀਰ ਹਮਰਾ ਗੋ